ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹੱਲਾ ਚੌਥਾ, ਜਪ ਮਨ ਹਰ ਨਿਰੰਜਨ ਨਿਰੰਕਾਰ, ਸਦਾ ਸਦਾ ਹਰ ਧਿਆਈਆ ਸੁਖਦਾਤਾ, ਜਾਕਾ ਅੰਤ ਨ ਪਾਰਾਵਾਰਾ, ਜਪ ਮਨ ਹਰ ਨਿਰੰਜਨ ਨਿਰੰਕਾਰ, ਸਦਾ ਸਦਾ ਹਰ ਧਿਆਈਆ ਸੁਖਦਾਤਾ, ਜਾਕਾ ਅੰਤ ਨ ਪਾਰਾਵਾਰਾ, ਰਹਾਉ ਅਗਨ ਕੁੰਟ ਮੈਂ ਉਰਦ ਲਿਵ ਲਾਗਾ, ਹਰ ਰੱਖੈ ਉਦਰ ਮਜਾਰਾ, ਸੋ ਐਸਾ ਹਰ ਸੇਵਹੁ ਮੇਰੇ ਮਾਨਾ, ਹਰ ਅੰਤ ਛਿੜਾਵਣ ਹਾਰਾ, ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ, ਤਿਸ ਜਨ ਕਉ ਕਰਹੁ ਨਮਸਕਾਰ, ਹਰ ਕਿਰਪਾ ਤੇ ਪਾਈਐ ਹਰ ਜਪ, ਨਾਨਕ ਨਾਮ ਅਧਾਰਾ, ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ, ਤਿਸ ਜਨ ਕੋ ਕਰਹੁ ਨਮਸਕਾਰ, ਹਰ ਕਿਰਪਾ ਤੇ ਪਾਈਐ ਹਰ ਜਪ, ਨਾਨਕ ਨਾਮ ਅਧਾਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ, ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਸੰਸਾਰ ਦੇ ਭਲੇ ਵਾਸਤੇ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਜੋ ਆਪ ਜੀਆਂ ਨੇ ਹੁਣੇ ਹੀ ਗੁਰਮੁਖ ਪਿਆਰੇ ਭਾਈ ਸਤਪਾਲ ਸਿੰਘ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਹੁਕਮ ਅੰਦਰ ਜਿੱਥੇ ਸਾਨੂੰ ਇੱਕ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ ਉੱਥੇ ਸਦੀਵ ਕਾਲ ਇੱਕ ਨੂੰ ਚੇਤੇ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਸਦਾ ਇੱਕ ਨੂੰ ਚੇਤੇ ਕਰਿਆ ਕਰ, ਕਿਉਂਕਿ ਉਹ ਸੁਖਾਂ ਦਾ ਦਾਤਾ ਹੈ, ਸਾਰੇ ਸੁਖ ਉਸ ਦੇ ਪਾਸੋਂ ਪ੍ਰਾਪਤ ਹੋਣਗੇ ਜੇ ਤੂੰ ਇੱਕ ਨੂੰ ਯਾਦ ਕਰੇਗਾ ਤਾਂ। ਪਰ ਸਾਡੀ ਬਿਰਤੀ ਕੁਛ ਇਸ ਤਰ੍ਹਾਂ ਦੀ ਬਣ ਗਈ ਹੈ, ਸਾਧ ਸੰਗਤ ਜੀ, ਅਸੀਂ ਕਈ ਵਾਰ ਕਈਆਂ ਕਈਆਂ ਨੂੰ ਚੇਤੇ ਕਰ ਜਾਂਦੇ ਹਾਂ, ਕਈਆਂ ਥਾਵਾਂ 'ਤੇ ਸੁਖਣਾ ਸੁਖੀ ਜਾਂਦੇ ਹਾਂ, ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਸ਼ਰਧਾ ਵਿੱਚ ਨਹੀਂ ਆਉਂਦਾ। ਜਿੰਨਾ ਚਿਰ ਮਨ ਇੱਕ 'ਤੇ ਨਹੀਂ ਟਿਕੇਗਾ, ਮਨ ਇੱਕ ਨਾਲ ਨਹੀਂ ਜੁੜੇਗਾ, ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨਾਲ ਚੇਤਾ ਵੀ ਕਰਵਾਉਂਦੇ ਨੇ, ਐ ਮਨੁੱਖ ਯਾਦ ਰੱਖ, ਉਹ ਇੱਕ ਕੌਣ ਹੈ ਜਦੋਂ ਤੂੰ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ, ਮੁਖ ਤਲੇ ਪੈਰ ਉਪਰੇ, ਵਸੰਦੋ ਕੁਹਥੜੇ ਥਾਏ, ਜਦੋਂ ਤੇਰਾ ਮੂੰਹ ਥੱਲੇ ਸੀ, ਪੈਰ ਉੱਪਰ ਨੂੰ ਸਨ, ਬਹੁਤ ਕੋਥਰੀ ਜਗ੍ਹਾ ਤੇ ਤੇਰਾ ਨਿਵਾਸ ਸੀ, ਨਾਨਕ ਸੋ ਧਨੀ ਕਿਉਂ ਵਿਸਾਰੇ, ਉਧਰ ਹੈ ਜਿਸ ਦੇ ਨਾਏ, ਜਿਸ ਦੇ ਨਾਮ ਨਾਲ ਤੇਰੀ ਸੁਰਤ ਜੁੜੀ ਰਹੀ। ਐਸੇ ਕੁੰਭੀ ਨਰਕ ਦੇ ਵਿੱਚ, ਐਸੇ ਅਗਣ ਦੇ ਕੁੰਡ ਵਿੱਚ ਤੇਰੀ ਲਿਵ, ਤੇਰੀ ਬਿਰਤੀ ਉਸ ਇੱਕ ਨਾਲ ਜੁੜੀ ਰਹੀ। ਇੱਕ ਨਾਲ ਜੁੜਨ ਕਰਕੇ ਹੀ ਤੂੰ ਸਹੀ ਸਲਾਮਤ ਸੰਸਾਰ ਵਿੱਚ ਆਇਆ, ਪਰ ਇੱਥੇ ਆ ਕੇ ਭਾਂਤ ਭਾਂਤ ਦੀ ਦੁਨੀਆ ਵੇਖ ਕੇ ਤੂੰ ਹੁਣ ਇੱਕ ਨੂੰ ਕਿਉਂ ਛੱਡ ਬੈਠਾ ਹੈ? ਹੁਣ ਵੀ ਮਿੱਤਰਾ ਇੱਕ ਨਾਲ ਜੁੜ, ਇੱਕ ਦਾ ਜਾਪ ਕਰਿਆ ਕਰ, ਇੱਕ ਨੂੰ ਚੇਤੇ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਉਹ ਅਖੀਰ ਨੂੰ ਜਮਾਂ ਤੋਂ ਛਡਾਉਣ ਵਾਲਾ ਹੈ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਮਾਲਕ ਵੱਸ ਗਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮੱਥਾ ਵੀ ਟੇਕਿਆ ਕਰ, ਉਹਨਾਂ ਨੂੰ ਨਮਸਕਾਰ ਕਰਿਆ ਕਰ। ਤੇ ਨਾਲ ਹਜ਼ੂਰ ਨੇ ਇਹ ਵੀ ਜ਼ਿਕਰ ਕੀਤਾ, ਜਿੰਨਾ ਚਿਰ ਉਹਦੀ ਕਿਰਪਾ ਨਾ ਹੋਵੇ ਉਹਨਾਂ ਚਿਰ ਸਾਧ ਸੰਗਤ ਜੀ ਜਾਪ ਨਹੀਂ ਹੁੰਦਾ, ਉਹਨਾਂ ਚਿਰ ਤੇ ਜਪਜੀ ਸਾਹਿਬ ਵੀ ਨਹੀਂ ਪੜਿਆ ਜਾਂਦਾ, ਜਿਹੜੀ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਬਾਣੀ ਬਖਸ਼ਿਸ਼ ਕੀਤੀ ਹੈ ਨਾ, ਕਰਤਾਰਪੁਰ ਦੀ ਪਾਵਨ ਪਵਿੱਤਰ ਧਰਤੀ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਮਰਜ਼ਾਦਾ ਕਾਇਮ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਦੀ ਮਰਜ਼ਾਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੋਰੀ ਹੈ। ਔਰ ਸੰਜੇ ਸੋਦਰ ਗਾਵਣਾ, ਸ਼ਾਮ ਨੂੰ ਸਾਧ ਸੰਗਤ ਜੀ ਸੂਰਜ ਅਸਤ ਹੋਣ ਤੇ ਸੋਦਾਰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਅਤੇ ਫਿਰ ਆਰਤੀ ਦੇ ਸ਼ਬਦ ਪੜ੍ਹਨੇ, ਰਾਤੀ ਕੀਰਤ ਸੋਹਿਲਾ, ਤੇ ਰਾਤ ਨੂੰ ਸੌਣ ਲੱਗਿਆ ਸੋਹਿਲੇ ਜੀ ਦਾ ਪਾਠ ਕਰਕੇ ਸੌਣਾ, ਇਹ ਮਰਜ਼ਾਦਾ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕੀਤੀ ਸੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ। ਪਰ ਜਿੰਨਾ ਚਿਰ ਉਸ ਮਾਲਕ ਦੀ ਕਿਰਪਾ ਨਾ ਹੋਵੇ ਓਨਾ ਚਿਰ ਜਪ ਵੀ ਉਚਾਰਨ ਨਹੀਂ ਕੀਤਾ ਜਾ ਸਕਦਾ। ਜਪ ਵੀ ਤਾਂ ਹੀ ਉਚਾਰਨ ਕੀਤਾ ਜਾਂਦਾ ਜਦੋਂ ਉਸ ਮਾਲਕ ਦੀ ਕਿਰਪਾ ਹੋ ਜਾਵੇ, ਉਹ ਵਾਹਿਗੁਰੂ ਕਿਰਪਾ ਕਰੇ। ਪਰ ਜਿੱਥੇ ਸਤਿਗੁਰਾਂ ਧੰਨ ਗੁਰੂ ਰਾਮਦਾਸ ਜੀ ਨੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ, ਉੱਥੇ ਸਾਧ ਸੰਗਤ ਜੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ ਗੁਰਤਾ ਗੱਦੀ ਗੁਰਪੁਰਬ ਵੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਜੀਵਨ ਸੰਘਰਸ਼ਮਈ ਜੀਵਨ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦਿਆਂ ਹੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਘਰਸ਼ ਸ਼ੁਰੂ ਹੋਇਆ ਹੈ। ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਨਾਲ ਸੰਘਰਸ਼ ਆਰੰਭ ਕਰਨ ਵਾਲੇ ਬਾਬਾ ਪਿਰਥੀ ਚੰਦ ਜੀ ਨੇ, ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰਤਾ ਗੱਦੀ ਦਾ ਝਗੜਾ ਖੜਾ ਕੀਤਾ ਅਤੇ ਕਿਹਾ ਸੀ ਇਹ ਦਸਤਾਰ ਮੇਰੀ ਹੈ, ਗੁਰਤਾ ਗੱਦੀ ਮੇਰੀ ਹੈ। ਪਰ ਜਦੋਂ ਉਹਦਾ ਕੋਈ ਚਾਰਾ ਨਾ ਚੱਲਿਆ ਸਿੱਖ ਸੰਗਤਾਂ ਦੇ ਵਿੱਚ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਤਾਂ ਇੱਥੋਂ ਤੀਕਰ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਦਸਤਾਰ ਬੰਦੀ ਹੋਈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਦਸਤਾਰ ਆਪਣੇ ਭਰਾ ਪਿਰਥੀ ਚੰਦ ਨੂੰ ਦੇ ਦਿੱਤੀ। ਕਹਿਣ ਲੱਗੇ, ਭਰਾ ਜੇ ਪੱਗ ਬੰਨਿਆ ਗੁਰੂ ਬਣ ਜਾਈਦਾ ਹੈ ਨਾ, ਤੇ ਫਿਰ ਆਹ ਪੱਗ ਤੂੰ ਲੈ ਤੇ ਤੂੰ ਬਣ ਜਾ। ਪੱਗ ਤਾਂ ਪਿਰਥੀ ਚੰਦ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਸਿਰ ਤੇ ਸਜਾ ਲਈ, ਪਰ ਸੰਗਤ ਵਿੱਚੋਂ ਉੱਠ ਕੇ ਕਿਸੇ ਨੇ ਮੱਥਾ ਨਹੀਂ ਸੀ ਟੇਕਿਆ। ਉਸ ਵੇਲੇ ਇਤਿਹਾਸ ਕਹਿੰਦਾ ਪਿਰਥੀ ਚੰਦ ਨੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੂੰ ਬਹੁਤ ਬੁਰਾ ਭਲਾ ਬੋਲਿਆ। ਕਹਿਣ ਲੱਗਾ ਸਾਰੀ ਸ਼ਰਾਰਤੀ ਇਹਨਾਂ ਦੀ ਹੈ, ਇਹਨਾਂ ਨੇ ਹੀ ਸੰਗਤ ਨੂੰ ਸਿਖਾਇਆ ਹੋਇਆ ਹੈ ਕਿ ਤੁਸੀਂ ਪਿਰਥੀ ਚੰਦ ਨੂੰ ਮੱਥਾ ਨਾ ਟੇਕਿਓ। ਹੁਣ ਮੱਥਾ ਤੇ ਦੁਨੀਆਂ ਦੇ ਲੋਕ ਤਾਂ ਹੀ ਟੇਕਣਗੇ ਨਾ ਜੇ ਹਿਰਦੇ ਵਿੱਚ ਵਸਿਆ ਹੋਵੇਗਾ ਤੇ ਜੇ ਹਿਰਦੇ ਵਿੱਚ ਹੀ ਨਹੀਂ ਵਸਿਆ ਤੇ ਲੋਕਾਂ ਨੇ ਤੱਕੜਾ ਵੀ ਨਹੀਂ। ਸਤਿ ਸੰਗਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਵਸਿਆ ਹੋਇਆ ਸੀ। ਹੁਣ ਜਦੋਂ ਸੰਗਤਾਂ ਵਾਲੇ ਪਾਸਿਓਂ ਕੋਈ ਚਾਰਾ ਨਾ ਚੱਲਿਆ ਤੇ ਪਿਰਥੀ ਚੰਦ ਨੇ ਸਰਕਾਰ ਦੇ ਨਾਲ ਗੰਢ ਤੁੱਪ ਕਰਨਾ ਸ਼ੁਰੂ ਕੀਤਾ। ਇਤਿਹਾਸ ਕਹਿੰਦਾ ਪਿਰਥੀ ਚੰਦ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਗੁਰਤਾ ਗੱਦੀ ਖੋਹਣ ਵਾਸਤੇ ਸਤਿ ਸੰਗਤ ਜੀ ਸੁਲਹੀ ਖਾਂ ਨੂੰ ਚੜ੍ਹਾ ਕੇ ਲਿਆਇਆ, ਜਿਹਦੇ ਬਾਰੇ ਆਪਾਂ ਕਈ ਵਾਰ ਵਿਦਵਾਨਾਂ ਤੋਂ ਸਰਵਣ ਕੀਤਾ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਤਾ ਲੱਗਾ ਸੁਲਹੀ ਖਾਰ ਚੜ੍ਹ ਕੇ ਆ ਰਿਹਾ ਹੈ ਅਤੇ ਆਪਾਂ ਨੂੰ ਵੀ ਕੋਈ ਯਤਨ ਕਰਨਾ ਚਾਹੀਦਾ ਹੈ। ਗੁਰਬਾਣੀ ਦੇ ਵਿੱਚ ਵੀ ਰਾਗ ਆਸਾ ਵੀ ਸਤਿਗੁਰਾਂ ਨੇ ਸ਼ਬਦ ਵੀ ਉਚਾਰਨ ਕੀਤਾ ਹੈ। ਸਿੱਖ ਕਹਿਣ ਲੱਗੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੇ ਮਾਨੁਖ ਪਹੁੰਚਾਵੋ, ਤਿਰਤੀਏ ਮਤਾ ਕਿਛ ਕਰੋ ਉਪਾਇਆ। ਇਹ ਤਿੰਨ ਗੱਲਾਂ ਗੁਰੂ ਕੇ ਸਿੱਖਾਂ ਨੇ ਆਖੀਆਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ। ਕਹਿਣ ਲੱਗੇ, ਜਾਂ ਤਾਂ ਸੁਲਹੀ ਖਾਂ ਨੂੰ ਆਪਾਂ ਚਿੱਠੀ ਭੇਜ ਦਈਏ ਔਰ ਆਪਣਾ ਪੱਖ ਦਰਸਾਈਏ, ਤੇ ਜਾਂ ਫਿਰ ਆਪਾਂ ਇੱਕ ਦੋ ਆਦਮੀ ਭੇਜ ਕੇ ਤੇ ਪਿਰਥੀ ਚੰਦ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਈਏ। ਤੇ ਜੇ ਮਹਾਰਾਜ ਤੁਸੀਂ ਚਿੱਠੀ ਵੀ ਨਹੀਂ ਭੇਜਣੀ, ਤੁਸੀਂ ਆਪਣੇ ਸਿੱਖਾਂ ਨੂੰ ਵੀ ਨਹੀਂ ਭੇਜਣਾ, ਤੇ ਫਿਰ ਤੀਸਰਾ ਕੰਮ ਕਰੀਏ, ਆਪਾਂ ਯਤਨ ਕਰੀਏ ਉਹਨੂੰ ਰੋਕਣ ਦਾ। ਹੁਣ ਗਰੀਬ ਨਵਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਅੱਗੋਂ ਉੱਤਰ ਦਿੱਤਾ ਸੀ। ਕਹਿਣ ਲੱਗੇ, ਗੁਰਸਿੱਖੋ ਤੁਸੀਂ ਫਿਕਰ ਨਾ ਕਰੋ, ਫਿਕਰ ਤਾਂ ਮੇਰੇ ਉਸ ਮਾਲਕ ਨੂੰ ਹੈ, ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਤੇ ਆਇਆ। ਜਿਸ ਨੂੰ ਮੈਂ ਯਾਦ ਕੀਤਾ, ਜਿਸ ਦੇ ਚਰਨਾਂ ਵਿੱਚ ਮੈਂ ਅਰਦਾਸ ਕੀਤੀ ਹੈ, ਫਿਕਰ ਤਾਂ ਉਸ ਮਾਲਕ ਨੂੰ ਹੈ। ਸਤ ਸੰਗਤ ਜੀ, ਜਿਸ ਵੇਲੇ ਸੁਲਹੀ ਖਾਂ ਚੜ੍ਹ ਕੇ ਆਇਆ ਲਾਹੌਰ ਦੇ ਲਾਗੇ, ਪਿਰਥੀ ਚੰਦ ਦੇ ਸਹੁਰੇ ਸਨ। ਇਹ ਸਹੁਰੇ ਘਰ ਜਾ ਕੇ ਵੱਸ ਗਿਆ। ਜਦੋਂ ਇੱਥੇ ਸੰਗਤਾਂ ਨੇ ਮੂੰਹ ਨਾ ਲਾਇਆ, ਕਿਸੇ ਨੇ ਭੇਟਾ ਨਾ ਦਿੱਤੀ, ਕਿਸੇ ਨੇ ਸੁੱਖ ਸਾਧ ਨਾ ਪੁੱਛੀ, ਕਿਸੇ ਨੇ ਸਤਿ ਸ੍ਰੀ ਅਕਾਲ ਨਾ ਬੁਲਾਈ, ਹੁਣ ਇਹ ਸਹੁਰੇ ਘਰ ਵਿੱਚ ਜਾ ਕੇ ਵੱਸਿਆ ਸੀ। ਔਰ ਉੱਥੇ ਜਦੋਂ ਕਹਿੰਦੇ ਸੁਲਹੀ ਖਾਂ ਆਇਆ ਤੇ ਇਹਨੇ ਆਵਾ ਚੜਾਇਆ ਹੋਇਆ ਸੀ, ਪਿਰਥੀ ਚੰਦ ਸੁਲਹੀ ਖਾਂ ਨੂੰ ਆਵਾ ਵਿਖਾਉਣ ਵਾਸਤੇ ਲੈ ਗਿਆ। ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰਾਂ ਦੀ ਵੇਖੋ ਰੱਖਿਆ ਕਿਵੇਂ ਕੀਤੀ, ਮਦਦ ਕਿਵੇਂ ਕੀਤੀ, ਰੇਤ ਦਾ ਟਿੱਬਾ ਸਮਝ ਕੇ ਤੇ ਸੁਲਹੀ ਖਾਂ ਘੋੜੇ ਸਮੇਤ ਉਸ ਆਵੇ ਤੇ ਜਾ ਚੜਿਆ। ਸੁਲਹੀ ਖਾਂ ਸਤਸੰਗਤ ਜੀ ਆਵੇ ਵਿੱਚ ਪੈ ਕੇ ਸੜ ਮਰਿਆ ਹੈ, ਤੇ ਜਦੋਂ ਸਤਿਗੁਰਾਂ ਦੇ ਪਾਸ ਖਬਰ ਆਈ ਤੇ ਹਜ਼ੂਰ ਨੇ ਸ਼ੁਕਰਾਨੇ ਦਾ ਸ਼ਬਦ ਉਚਾਰਨ ਕੀਤਾ ਸੀ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਇਹ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ। ਹੇ ਅਕਾਲ ਪੁਰਖ, ਤੁਸੀਂ ਕਿਰਪਾ ਕੀਤੀ ਹੈ, ਜਿਹੜਾ ਗੁਰੂ ਨਾਨਕ ਦੇ ਘਰ ਤੇ ਚੜ੍ਹ ਕੇ ਆਇਆ ਸੀ ਨਾ ਮਹਾਰਾਜ, ਉਹਨੂੰ ਤੁਸੀਂ ਆਪ ਹੀ ਸੰਭਾਲ ਲਿਆ ਹੈ। ਹੁਣ ਮੁਸਲਮਾਨ ਸਾਧ ਸੰਗਤ ਜੀ, ਜੇ ਕੋਈ ਮੁਸਲਮਾਨ ਅੱਗ ਵਿੱਚ ਪੈ ਕੇ ਸੜ ਕੇ ਮਰ ਜਾਵੇ ਤੇ ਉਹਨੂੰ ਨਾਪਾਕ ਸਮਝਦੇ ਨੇ, ਕਹਿੰਦੇ ਅਪਵਿੱਤਰ ਹੈ। ਤੇ ਸਤਿਗੁਰੂ ਜੀ ਕਹਿੰਦੇ ਸੁਲਹੀ ਖਾਂ ਵੀ ਅਪਵਿੱਤਰ ਹੋ ਕੇ ਮਰਿਆ। ਫਿਰ ਇੱਥੇ ਵੱਸ ਨਹੀਂ, ਪਿਰਥੀ ਚੰਦ ਨੇ ਸਾਧ ਸੰਗਤ ਜੀ ਅਗਲਾ ਹਮਲਾ ਕੀਤਾ, ਸੁਲੱਭੀ ਖਾਂ ਨੂੰ ਲਿਆਂਦਾ ਹੈ, ਪਰ ਇਹ ਵੀ ਗੁਰੂ ਘਰ ਤੱਕ ਨਹੀਂ ਪਹੁੰਚ ਸਕਿਆ। ਇਹਦੀ ਵੀ ਪਠਾਣਾ ਨੇ ਛੁਰੇ ਮਾਰ ਕੇ ਮੌਤ ਕਰ ਦਿੱਤੀ ਸੀ। ਜਦੋਂ ਪਠਾਣਾ ਨੇ ਤਨਖਾਹ ਮੰਗੀ ਸੀ, ਕਹਿਣ ਲੱਗਿਆ ਸੀ ਸੁਲਹੀ ਖਾਂ ਦੇ ਪਾਸ ਨੌਕਰੀ ਕੀਤੀ ਹੈ, ਸਾਡੀ ਇੰਨੀ ਤਨਖਾਹ ਬਣਦੀ, ਉਹਨੇ ਤਨਖਾਹ ਨਹੀਂ ਦਿੱਤੀ, ਹੁਣ ਉਹ ਤਨਖਾਹ ਤੂੰ ਦੇ। ਆਖਿਰਕਾਰ ਸਾਧ ਸੰਗਤ, ਜਦੋਂ ਸੁਲੱਭੀ ਖਾਂ ਵੀ ਮਾਰਿਆ ਗਿਆ, ਤੇ ਉਧਰ ਚੰਦੂ ਨੇ ਆਪਣੀ ਲੜਕੀ ਸਦਾ ਕੌਰ ਦਾ ਰਿਸ਼ਤਾ ਕਰਨ ਵਾਸਤੇ ਲਾਗੀ ਭੇਜੇ ਨੇ ਵੀ ਜਾਓ ਸੋਹਣਾ ਵਰ ਘਰ ਢੂੰਡ ਕੇ ਆਓ ਮੇਰੀ ਲੜਕੀ ਵਾਸਤੇ, ਕਿਉਂਕਿ ਪੁਰਾਤਨ ਸਮੇਂ ਲਾਗੀ ਲੋਕ ਜਾਂਦੇ ਸੀ ਨਾਈ ਤੇ ਬ੍ਰਾਹਮਣ। ਹੁਣ ਇਹ ਜਦੋਂ ਢੂੰਡਦੇ ਢੂੰਡਦੇ ਆਏ ਤੇ ਅੰਮ੍ਰਿਤਸਰ ਸਾਹਿਬ ਆ ਗਏ। ਇਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਸੰਦ ਕੀਤਾ। 9 ਸਾਲ ਦੀ ਉਮਰ ਇਤਿਹਾਸਕਾਰਾਂ ਨੇ ਲਿਖੀ ਹੈ, ਪਰ ਸਰੀਰ ਬੜਾ ਸਡਾਓ ਤੇ ਸੋਹਣਾ ਸੁਨੱਖਾ ਸੀ ਸਤਿਗੁਰੂ ਜੀ ਦਾ। ਹੁਣ ਇਹ ਪਸੰਦ ਕਰ ਗਿਆ ਤੇ ਇਹਨਾਂ ਨੇ ਜਦੋਂ ਜਾ ਕੇ ਚੰਦੂ ਨੂੰ ਦੱਸਿਆ ਵੀ ਵਰਤਾ ਮਿਲ ਗਿਆ ਤੇ ਹੈ ਵੀ ਬੜੀ ਉੱਚੀ ਕੁੱਲ ਹੈ, ਸੋਢੀ ਜਾਤ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਵਾਰਸ ਨੇ, ਉਹਨੇ ਹੰਕਾਰ ਕੀਤਾ, ਕਹਿਣ ਲੱਗਾ ਮਾੜਾ ਕੀਤਾ ਜੇ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਸਤਸੰਗਤ ਜੀ, ਆਪ ਚੁਬਾਰਾ ਬਣ ਗਿਆ, ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤੇ ਗੁਰੂ ਘਰ ਨੂੰ ਉਹਨੇ ਨੀਵਾਂ ਸਮਝਿਆ। ਇਤਿਹਾਸ ਕਹਿੰਦਾ ਹੈ ਜਦੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਦਿੱਲੀ ਦੀ ਸੰਗਤ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਇੱਕ ਚਿੱਠੀ ਲਿਖੀ ਹੈ, ਲੇਖ ਤੁਮ ਦਿੱਲੀ ਕੀ ਸੰਗਤ ਸਤਿਗੁਰ ਕੈ ਪਾਸ ਅਰਦਾਸ। ਅਰਦਾਸ ਬੇਨਤੀ ਦੇ ਰੂਪ ਵਿੱਚ ਚਿੱਠੀ ਲਿਖੀ, ਕਹਿਣ ਲੱਗੇ ਮਹਾਰਾਜ ਇਸ ਹੰਕਾਰੀ ਦੁਸ਼ਟ ਨਾਸਤਕ ਪੁਰਸ਼ ਦੀ ਲੜਕੀ ਦਾ ਰਿਸ਼ਤਾ ਤੁਸੀਂ ਆਪਣੇ ਸਾਹਿਬਜ਼ਾਦੇ ਨੂੰ ਪ੍ਰਵਾਨ ਨਾ ਕਰਿਓ, ਇਹਦੀਆਂ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗੀਆਂ। ਹੁਣ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹੀ ਦੇ ਪਾਸ ਜਦੋਂ ਹਲਕਾਰਾ ਚਿੱਠੀ ਲੈ ਕੇ ਆਇਆ, ਸਤਿਗੁਰਾਂ ਨੇ ਚਿੱਠੀ ਪੜ੍ਹੀ ਤੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਨਮਸਕਾਰ ਕੀਤੀ ਹੈ, ਸੰਗਤਾਂ ਨੂੰ ਸਿਰ ਝੁਕਾਇਆ ਤੇ ਸੰਗਤ ਦਾ ਬਚਨ ਪ੍ਰਵਾਨ ਕੀਤਾ ਹੈ। ਸਤਸੰਗਤ ਜੀ, ਹੁਣ ਜਦੋਂ ਉਹ ਲਾਗੀ ਲੋਕ ਰਿਸ਼ਤਾ ਲੈ ਕੇ ਆਏ ਨੇ ਨਾ, ਜਿਹਨੂੰ ਆਪਾਂ ਛੁਹਾਰਾ ਕਹਿ ਦਿੰਦੇ, ਪੁਰਾਤਨ ਸਮੇਂ ਛੁਹਾਰਾ ਕਹਿੰਦੇ ਸੀ, ਅੱਜ ਕੱਲ੍ਹ ਕੁੜਮਾਈ ਕਹਿ ਦਿੰਦੇ ਹਾਂ, ਕਈ ਤਰ੍ਹਾਂ ਦੇ ਸ਼ਬਦ ਵੱਖ ਵੱਖ ਭਾਸ਼ਾਵਾਂ ਦੇ, ਸਤਿਗੁਰੂ ਜੀ ਨੇ ਨਾਂਹ ਕਰ ਦਿੱਤੀ। ਹਜ਼ੂਰ ਕਹਿਣ ਲੱਗੇ, ਨਹੀਂ ਭਾਈ, ਅਸੀਂ ਸੰਗਤ ਦੀ ਗੱਲ ਮੰਨਾਂਗੇ, ਜੋ ਸੰਗਤ ਨੇ ਸਾਨੂੰ ਹੁਕਮ ਕੀਤਾ ਉਸ ਤੋਂ ਅਸੀਂ ਆਸੇ ਪਾਸੇ ਨਹੀਂ ਜਾ ਸਕਦੇ। ਹੁਣ ਲਾਗੀ ਲੋਕ ਸਾਧ ਸੰਗਤ ਜੀ ਉਸੇ ਤਰ੍ਹਾਂ ਉਹ ਵਾਪਸ ਮੁੜੇ, ਉਹਨਾਂ ਨੇ ਜਦੋਂ ਚੰਦੂ ਨੂੰ ਜਾ ਕੇ ਦੱਸਿਆ ਤੇ ਚੰਦੂ ਵੀ ਗੁਰੂ ਘਰ ਦਾ ਵਿਰੋਧੀ ਹੋ ਗਿਆ। ਹੁਣ ਚੰਦੂ ਨੂੰ ਪਤਾ ਲੱਗਾ ਵੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਭਰਾ ਪਿਰਥੀ ਚੰਦ ਵੀ ਵਿਗੜਿਆ ਹੋਇਆ ਹੈ ਉਹਨਾਂ ਦੇ ਨਾਲ, ਚੰਦੂ ਨੇ ਪਿਰਥੀ ਚੰਦ ਨੂੰ ਆਪਣੇ ਨਾਲ ਜੋੜਿਆ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਬਾਰੇ ਗਿਆਨੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਉਹ ਕਹਿੰਦੇ ਤਿਆਗਣ ਮੈਂ ਕਾਰਨ ਹੈ ਘਨੇ, ਸਰੀਰ ਤਿਆਗਣ ਵਿੱਚ ਬਹੁਤ ਜ਼ਿਆਦਾ ਕਾਰਨ ਹਨ, ਪਰ ਨਾਲ ਕਹਿੰਦੇ ਨੇ ਲਾਹੌਰ ਗਏ ਸਰਬ ਹੀ ਬਣੇ। ਜਦੋਂ ਅਸੀਂ ਲਾਹੌਰ ਜਾਵਾਂਗੇ ਨਾ, ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ ਸਤਿਗੁਰੂ ਪੰਜਵੇਂ ਪਾਤਸ਼ਾਹ, ਬਾਬਾ ਜੀ ਜਦੋਂ ਅਸੀਂ ਲਾਹੌਰ ਗਏ ਫਿਰ ਇਹ ਸਾਰੇ ਕਾਰਨ ਇਕੱਠੇ ਹੋ ਜਾਣੇ ਨੇ ਸਰੀਰ ਤਿਆਗਣ ਦੇ। ਸਤਸੰਗਤ ਜੀ, ਉਧਰ ਚੰਦੂ ਨੇ ਜਹਾਂਗੀਰ ਬਾਦਸ਼ਾਹ ਨੂੰ ਚੁੱਕਿਆ ਤੇ ਜਹਾਂਗੀਰ ਬਾਦਸ਼ਾਹ ਅੱਗੇ ਹੀ ਮੁਤਸਬੀ ਸੀ, ਗੁਰੂ ਘਰ ਦਾ ਵਿਰੋਧੀ ਸੀ, ਇਹ ਚਾਹੁੰਦਾ ਸੀ ਵੀ ਇਸਲਾਮ ਦਾ ਵਾਧਾ ਕਰਾਂ, ਇਸਲਾਮ ਦਾ ਹੀ ਜਿੱਥੇ ਕਿੱਥੇ ਪ੍ਰਚਾਰ ਹੋਵੇ ਔਰ ਇਹਨੇ ਆਪਣੀ ਨਿੱਜੀ ਡਾਇਰੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਵੀ ਮੈਂ ਚਾਹੁੰਦਾ ਹਾਂ ਇਹ ਝੂਠ ਦੀ ਦੁਕਾਨ ਜਾਂ ਤਾਂ ਇਸਲਾਮ ਦੇ ਵਿੱਚ ਰਲਾ ਲਵਾਂ ਜਾਂ ਫਿਰ ਉਹਨੂੰ ਸਦੀਵ ਕਾਲ ਬੰਦ ਕਰ ਦੇਵਾਂ। ਹੁਣ ਜਹਾਂਗੀਰ ਬਾਦਸ਼ਾਹ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਰੰਟ ਜਾਰੀ ਕੀਤੇ ਨੇ, ਸਤਸੰਗਤ ਜੀ ਸੰਮਣ ਲਿਖ ਕਰਕੇ ਇੱਕ ਸਿਪਾਹੀ ਨੂੰ ਭੇਜਿਆ, ਉਹ ਸਿਪਾਹੀ ਸੰਮਣ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ, ਪਰ ਗੁਰੂ ਦਰਬਾਰ ਦੀ ਸੋਭਾ ਵੇਖ ਕਰਕੇ, ਸਤਿਗੁਰੂ ਜੀ ਦਾ ਜਾਹੋ ਜਲਾਲ ਵੇਖ ਕਰਕੇ ਉਹਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਇਤਿਹਾਸ ਕਹਿੰਦਾ ਮੁੱਖੋਂ ਉਹਨੇ ਕੁਛ ਕਿਹਾ ਨਹੀਂ, ਸਹਿਜ ਨੇ ਚਿੱਠੀ ਫੜਾ ਦਿੱਤੀ ਹੈ, ਸਤਿਗੁਰਾਂ ਨੇ ਚਿੱਠੀ ਖੁਲਵਾ ਕੇ ਪੜ੍ਹੀ ਹੈ। ਔਰ ਜਿਸ ਵੇਲੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਕੀਤਾ ਗਿਆ, ਇਤਿਹਾਸ ਕਹਿੰਦਾ ਸਤਿਗੁਰਾਂ ਨੇ ਅਹਿਦੀਏ ਨੂੰ ਸਿਪਾਹੀ ਨੂੰ ਇੱਕ ਰਾਤ ਕੋਲ ਰੱਖ ਕੇ ਸਵੇਰੇ ਤੋਰ ਦਿੱਤਾ ਤੇ ਕਹਿਣ ਲੱਗੇ ਅਸੀਂ ਆਪ ਲਾਹੌਰ ਆਵਾਂਗੇ। ਸਿੱਖ ਇਤਿਹਾਸ ਦੀ ਇਹ ਵਿਲੱਖਣ ਘਟਨਾ ਹੈ। ਜੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਤੇ ਆਪ ਲਾਹੌਰ ਜਾ ਕੇ ਗ੍ਰਿਫਤਾਰ ਹੋਏ ਨੇ, ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਸਰਕਾਰ ਨੇ ਵਾਰੰਟ ਜਾਰੀ ਕੀਤੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗਏ, ਆਗਰੇ ਤੋਂ ਜਾ ਕੇ ਗ੍ਰਿਫਤਾਰੀ ਦਿੱਤੀ ਹੈ। ਇਹ ਸਿੱਖ ਧਰਮ ਦੀ ਸਤਸੰਗਤ ਜੀ ਵਿਲੱਖਣ ਘਟਨਾ ਹੈ। ਇੱਧਰ ਗਰੀਬ ਨਿਵਾਸ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਾਮ ਨੂੰ ਪਹਿਰ ਰਾਤ ਗਈ ਤੇ ਸੁਖਾਸਨ ਕੀਤਾ ਜਾਂਦਾ ਹੈ ਕੋਠਾ ਸਾਹਿਬ, ਸਤਿਗੁਰੂ ਜੀ ਆਪ ਕੋਠਾ ਸਾਹਿਬ ਵਿਖੇ ਬੈਠ ਗਏ ਔਰ ਨਾਲ ਸੁਨੇਹਾ ਘੱਲਿਆ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਬਾਬਾ ਜੀ ਤੁਸੀਂ ਵੀ ਕੋਠਾ ਸਾਹਿਬ ਵਿਖੇ ਆਓ। ਉੱਧਰ ਸਤਸੰਗਤ ਜੀ ਭਾਈ ਗੁਰਦਾਸ ਜੀ ਨੂੰ ਵੀ ਸੁਨੇਹਾ ਭੇਜਿਆ ਹੈ ਕਿ ਤੁਸੀਂ ਵੀ ਕੋਠਾ ਸਾਹਿਬ ਵਿਖੇ ਪਹੁੰਚੋ। ਇਉਂ ਮੁਖੀ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਗਰੀਬ ਨਿਵਾਸ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਠਾ ਸਾਹਿਬ ਜੀ ਦੇ ਵਿੱਚ ਟਿਕੇ ਹੋਏ ਨੇ। ਗਿਆਨੀ ਸੰਤੋਖ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਨਾ ਕਿਸੇ ਨੂੰ ਡਰ ਦਿੰਦੇ ਨੇ, ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੀ ਇਕੱਤਰਤਾ ਬੁਲਾਈ ਹੈ ਤੇ ਇਕੱਤਰਤਾ ਦੇ ਵਿੱਚ ਕੁਛ ਬਚਨ ਕਹੇ ਨੇ। ਸ੍ਰੀ ਗੁਰ ਗ੍ਰੰਥ ਥਿਰੇ ਜਹਿਰੈਣ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਾਤ ਨੂੰ ਟਿਕਦੇ ਨੇ, ਵਿਸਰਾਮ ਕਰਦੇ ਨੇ, ਉਹਨੂੰ ਕੋਠੜੀ ਸਾਹਿਬ ਜਾਂ ਕੋਠਾ ਸਾਹਿਬ ਕਿਹਾ ਜਾਂਦਾ ਹੈ, ਜਿੱਥੇ ਸਤਸੰਗਤ ਜੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੁੰਦਾ ਹੈ। ਅਜੇ ਅਕਾਲ ਤਖ਼ਤ ਸਾਹਿਬ ਜੀ ਦੀ ਹੋਂਦ ਨਹੀਂ ਸੀ, ਅਕਾਲ ਤਖ਼ਤ ਸਾਹਿਬ ਅਜੇ ਬਣਤਰ ਵਿੱਚ ਨਹੀਂ ਸੀ ਆਇਆ, ਪਰ ਇਹ ਕੋਠਾ ਸਾਹਿਬ ਅਕਾਲ ਤਖ਼ਤ ਸਾਹਿਬ ਜੀ ਤੋਂ ਵੀ ਪਹਿਲਾਂ ਦਾ ਹੈ। ਜਦੋਂ ਸਤਿਗੁਰਾਂ ਨੇ ਸਰੋਵਰ ਦੀ ਸੇਵਾ ਕਰਵਾਈ ਤਾਂ ਇਹ ਮਿੱਟੀ ਉਸ ਪਾਸੇ ਸੁਟਾਈ, ਇਹ ਜਗ੍ਹਾ ਉੱਚੀ ਹੋਈ, ਇੱਥੇ ਸਤਿਗੁਰਾਂ ਨੇ ਆਪਣੇ ਰਹਿਣ ਵਾਸਤੇ ਇੱਕ ਕੋਠੜੀ ਤਿਆਰ ਕਰਵਾਈ ਸੀ। ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਤਾ ਤੇ ਸਤਸੰਗਤ ਜੀ ਰਾਤ ਨੂੰ ਫਿਰ ਉਸ ਕੋਠੜੀ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸਰਾਮ ਕਰਵਾਇਆ ਗਿਆ ਤੇ ਆਪ ਸਤਿਗੁਰੂ ਜੀ ਭੂਮ ਆਸਣ ਕਰਦੇ ਰਹੇ। ਆਪ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਥੱਲੇ ਚਾਦਰ ਵਿਛਾ ਕੇ ਟਿਕਦੇ ਰਹੇ। ਅੱਜ ਵੀ ਉਹ ਨਿਸ਼ਾਨੀ ਕਾਇਮ ਹੈ। ਜਦੋਂ ਆਪ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਨਮਸਕਾਰ ਕਰਨ ਜਾਂਦੇ ਹੋ ਨਾ ਤੇ ਖੱਬੇ ਹੱਥ ਕੋਠਾ ਸਾਹਿਬ ਹੈ, ਜਿੱਥੇ ਪਲੰਘ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਨੇ। ਉਸ ਪਲੰਘ ਦੇ ਥੱਲੇ ਚਿੱਟੀ ਚਾਦਰ ਵਿਛੀ ਹੋਈ ਹੈ, ਉਹ ਅੱਜ ਵੀ ਨਿਸ਼ਾਨੀ ਕਾਇਮ ਹੈ। ਸਤ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਜੀ ਨੇ ਜਦੋਂ ਇੱਥੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਬਾਬਾ ਜੀ ਆਏ, ਬਿਰਧ ਆਪਣੇ ਨਿਗਟ ਹਕਾਰਾ, ਔਰ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਾਦਰ ਭਾਖਤ ਬੈਠ ਉਚਾਰਾ, ਬੜੇ ਪਿਆਰ ਨਾਲ ਬਾਬਾ ਜੀ ਨੂੰ ਕੋਲ ਬਿਠਾ ਲਿਆ। ਫਿਰ ਆਏ ਨੇ ਭਾਈ ਗੁਰਦਾਸ ਜੀ, ਜੁੱਤ ਗੁਰਦਾਸ ਹਰਗੋਬਿੰਦ ਆਏ। ਭਾਈ ਗੁਰਦਾਸ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਨੇ, ਜਿਨ੍ਹਾਂ ਦੀ ਉਮਰ ਉਸ ਵੇਲੇ 9 ਸਾਲ ਦੀ ਹੈ। ਹੁਣ ਸਤ ਸੰਗਤ ਜੀ, ਇੱਥੇ ਸਿੱਖਾਂ ਦੀ ਇਕੱਤਰਤਾ ਹੋਈ ਹੈ ਔਰ ਗਰੀਬ ਨਿਵਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਨੂੰ ਵੀ ਬੜੇ ਪ੍ਰੇਮ ਦੇ ਨਾਲ ਆਪਣੇ ਕੋਲ ਬਿਠਾ ਲਿਆ ਤੇ ਨਾਲ ਬਚਨ ਕੀਤਾ, ਬਾਬਾ ਜੀ ਵੇਖੋ ਹਰਗੋਬਿੰਦ ਹੁਣ ਬਲ ਪ੍ਰਾਪਤ ਕਰਕੇ ਤੇ ਬਲਵਾਨ ਹੋ ਗਏ ਨੇ, ਹੁਣ ਜਵਾਨ ਹੋ ਗਏ ਨੇ। ਬਾਬਾ ਜੀ ਕਹਿਣ ਲੱਗੇ, ਹਾਂ ਸਤਿਗੁਰੂ, ਇਹ ਤੁਹਾਡੀ ਜੋਤ ਹੈ। ਪਰ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ ਹੁਣ ਇਹ ਗੁਰਤਾ ਗੱਦੀ ਦੇ ਯੋਗ ਹਨ ਤੇ ਦੁਸ਼ਟਾਂ ਦੇ ਘਰਾਂ ਵਿੱਚ ਇਹ ਸੋਗ ਦੀ ਲਹਿਰ ਪੈਦਾ ਕਰਨਗੇ। ਇਹ ਬਚਨ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੋਠਾ ਸਾਹਿਬ ਵਿੱਚ ਬੈਠ ਕੇ ਕੀਤੇ। ਔਰ ਸਤ ਸੰਗਤ, ਜਦੋਂ ਬਾਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਜੀ ਨੇ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਕਹਿਣ ਲੱਗੇ, ਕਹੋ ਬੁੱਢਾ ਸ੍ਰੀ ਹਰਗੋਬਿੰਦ ਆਪ ਸੁਚੇਤ ਭੇ ਬਲੀ ਬੁਲੰਦ। ਤੇ ਬਾਬਾ ਜੀ ਨੇ ਕਿਹਾ ਸੀ, ਮਹਾਰਾਜ ਤੁਹਾਡੀ ਜੋਤ ਹੈ, ਤੁਹਾਡੀ ਜੋਤ ਤਾਂ ਪਹਿਲਾਂ ਹੀ ਬਲਵਾਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਸਤ ਸੰਗਤ ਜੀ, ਫਿਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸੋ ਗੁਰਤਾ ਗੱਦੀ ਦਾ ਜ਼ਿਕਰ ਕੀਤਾ ਵੀ ਹੁਣ ਇਹ ਗੁਰਤਾ ਗੱਦੀ ਤੇ ਬੈਠਣ ਯੋਗ ਨੇ, ਇਹ ਗੁਰਤਾ ਗੱਦੀ ਦੀ ਸੰਭਾਲ ਕਰਨਗੇ। ਅੱਗੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਉੱਠੇ, ਹੱਥ ਵਿੱਚ ਇੱਕ ਸ੍ਰੀ ਫਲ ਨਾਰੀਅਲ ਲਿਆ, 5 ਪੈਸੇ ਲਏ ਨੇ ਤੇ ਸਤ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ 3 ਪਰਿਕਰਮਾ ਕੀਤੀਆਂ ਨੇ ਗੁਰੂ ਅਰਜਨ ਸਾਹਿਬ ਜੀ ਨੇ। 3 ਪਰਿਕਰਮਾ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ 5 ਪੈਸੇ ਤੇ ਨਾਰੀਅਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖ ਕੇ ਅੱਜ ਨਮਸਕਾਰ ਕੀਤੀ ਹੈ। ਤੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ, ਦੀਪਕ ਤੇ ਦੀਪਕ ਪ੍ਰਗਾਸਿਆ ਵੇਖੋ ਤਿਸਕੀ ਰਜਾਏ। ਜਿਵੇਂ ਦੀਵੇ ਤੋਂ ਦੀਵੇ ਦਾ ਪ੍ਰਕਾਸ਼ ਹੁੰਦਾ ਸਤ ਸੰਗਤ ਜੀ, ਇਹੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਹ ਗੁਰੂ ਨਾਨਕ ਦੀ ਜੋਤ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਟਿਕਾ ਦਿੱਤੀ ਹੈ। ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਦੇ ਸੀ, ਪਰ ਅੱਜ ਪਿਤਾ ਨੇ ਪੁੱਤਰ ਦੇ ਪੈਰਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਹੈ।
ਕਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਸੀ, ਪਰ ਸਮਾਂ ਆਇਆ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਤਰਫ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕੀਤਾ ਜੀ? ਪਹਿਲੇ ਗੁਰੂ ਸਾਹਿਬਾਨ ਤੇ ਗੁਰਤਾ ਗੱਦੀ ਉਦੋਂ ਬਿਆਨ ਕਰਦੇ ਸੀ ਜਦੋਂ ਸਰੀਰ ਤਿਆਗਣਾ ਹੁੰਦਾ ਸੀ, ਤੇ ਮਹਾਰਾਜ ਤੁਸੀਂ ਹੁਣੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਕਹਿਣ ਲੱਗੇ, ਤਿਆਗਣ ਮੈਂ ਕਾਰਨ ਹੈ ਘਣੇ, ਗਏ ਲਾਹੌਰ ਸਰਬ ਹੀ ਬਣੇ। ਕਹਿਣ ਲੱਗੇ, ਬਾਬਾ ਜੀ ਸਰੀਰ ਤਿਆਗਣ ਦੇ ਕਾਰਨ ਬੜੇ ਨੇ। ਹੁਣ ਸਤਿਗੁਰੂ ਜੀ ਨੂੰ ਪਤਾ ਸੀ ਵੀ ਚਾਰ ਚੁਫੇਰੇ ਦੁਸ਼ਮਣ ਹੀ ਦੁਸ਼ਮਣ ਬੈਠੇ ਨੇ, ਤੇ ਇਹਨਾਂ ਨੇ ਇੱਕ ਦਿਨ ਹੱਲਾ ਕਰਨਾ ਹੀ ਕਰਨਾ ਹੈ। ਤੇ ਨਾਲ ਸਤਿਗੁਰੂ ਜੀ ਨੇ ਕਿਹਾ, ਜਦੋਂ ਅਸੀਂ ਲਾਹੌਰ ਜਾਵਾਂਗੇ ਬਾਬਾ ਜੀ, ਉਦੋਂ ਇਹ ਸਾਰੇ ਕਾਰਨ ਬਣ ਜਾਣਗੇ। ਔਰ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਦੇ ਦਿਨ ਜੇਠ ਵੜੀ 8 ਸੰਮਤ 1663 ਬਿਕਰਮੀ ਨੂੰ 25 ਮਈ ਸੰਨ 1606 ਈਸਵੀ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਤੋਂ ਅੱਗੇ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕੀਤੀ, ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਸਾਡੇ ਵਾਸਤੇ ਚੰਗੇ ਤੋਂ ਚੰਗੇ ਸ਼ਸਤਰ, ਚੰਗੇ ਤੋਂ ਚੰਗੇ ਘੋੜੇ ਖਰੀਦ ਕੇ ਲਿਆਓ। ਔਰ ਗੁਰੂ ਕੇ ਸਿੱਖਾਂ ਨੇ ਜਿੰਦਗਾਨੀਆਂ ਵੀ ਗੁਰੂ ਸਾਹਿਬ ਜੀ ਨੂੰ ਅਰਪਣ ਕੀਤੀਆਂ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਜੀ 4 ਵੱਡੀਆਂ ਜੰਗਾਂ ਲੜੀਆਂ। ਹੁਣ ਇੱਥੇ ਜਦੋਂ ਸਤਿਗੁਰੂ ਜੀ ਗੁਰਤਾ ਗੱਦੀ ਤੇ ਬੈਠੇ ਤੇ ਜਾਹੋ ਜਲਾਲ ਜਿਹੜਾ ਸੀ ਰਾਜ ਯੋਗ ਵਾਲਾ ਬਣ ਗਿਆ, ਤੇ ਕੋਈ ਸਿੱਖਾਂ ਦੇ ਮਨ ਵਿੱਚ ਸਵਾਲ ਵੀ ਪੈਦਾ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰ ਵਿੱਚ ਜ਼ਿਕਰ ਕੀਤਾ ਹੈ, ਸਿੱਖ ਆਪਸ ਵਿੱਚ ਘੁਸਰ ਮੁਸਰ ਕਰਨ ਲੱਗ ਪਏ ਕਿ ਪਹਿਲੇ ਗੁਰੂ ਸਾਹਿਬਾਨ ਤਾਂ ਧਰਮਸਾਲ ਦੇ ਅੰਦਰ ਬੈਠਦੇ ਸੀ ਮੰਜੀ ਦੇ ਉੱਤੇ, ਆਈਆਂ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸੀ, ਬਾਣੀ ਕਥਨ ਕਰਦੇ ਸੀ, ਬਾਣੀ ਗਾਉਂਦੇ ਸੀ, ਬਾਣੀ ਸੁਣਾਉਂਦੇ ਸੀ, ਬਾਣੀ ਸੁਣਦੇ ਸੀ। ਪਰ ਇਹਨਾਂ ਨੇ ਇੱਕ ਵੱਖਰੀ ਹੀ ਰੀਤੀ ਆਰੰਭ ਕਰ ਲਈ ਹੈ। ਉਹਦੇ ਬਾਰੇ ਭਾਈ ਸਾਹਿਬ ਜੀ ਲਿਖਦੇ ਨੇ, ਧਰਮਸਾਲ ਕਰ ਬਹੀ ਦਾ ਇਕਤ ਥਾਂ ਨਾ ਟਿਕਾ ਟਿਕਾਇਆ, ਪਾਤਸ਼ਾਹ ਘਰ ਆਉਂਦੇ ਗੜ ਚੜਿਆ ਪਾਤਸ਼ਾਹ ਚੜਾਇਆ। ਔਰ ਅੱਗੇ ਜਾ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਹਿੰਦੇ ਨੇ, ਕੁੱਤੇ ਰੱਖ ਸ਼ਿਕਾਰ ਕਰਾਇਆ। ਹੁਣ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ, ਕੁੱਤੇ ਵੀ ਰੱਖੇ ਹੋਏ ਨੇ, ਪਰ ਨਾਲ ਹੀ ਗੁਰਸਿੱਖਾਂ ਦੇ ਮਨ ਵਿੱਚ ਇਹ ਸਵਾਲ ਉਤਪੰਨ ਹੋ ਰਹੇ ਸੀ ਕਿ ਗੁਰੂ ਸਾਹਿਬ ਜੀ ਨਾ ਬਾਣੀ ਕਥਨ ਕਰਦੇ ਨੇ, ਨਾ ਲਿਖਦੇ ਨੇ, ਨਾ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਬਸ ਇਹ ਤਾਂ ਨੱਠੇ ਫਿਰਦੇ ਨੇ, ਕਿਤੇ ਟਿਕਦੇ ਹੀ ਨਹੀਂ। ਪਰ ਵਿੱਚ ਸ਼ਰਧਾ ਵਾਲੇ ਸਿੱਖ ਵੀ ਸੀ ਤੇ ਸਤਿ ਸੰਗਤ ਜੀ ਅਸ਼ਰਧਕ ਵੀ ਸਨ, ਜਿਵੇਂ ਅੱਜ ਕੱਲ੍ਹ ਵੀ ਰਲੇ ਮਿਲੇ ਸਿੱਖ ਨੇ ਨਾ, ਸ਼ਰਧਾਲੂ ਵੀ ਬਹੁਤ ਨੇ ਤੇ ਅਸ਼ਰਧਕ ਵੀ ਬਹੁਤ ਨੇ। ਉਸ ਵੇਲੇ ਵੀ ਐਸੇ ਸਿੱਖ ਸੀ ਜਿਹੜੇ ਤਾਂ ਅਸ਼ਰਧਕ ਸੀ, ਉਹ ਡੋਲਦੇ ਸੀ ਵੀ ਇਹ ਕੀ ਬਣੇਗਾ, ਹੁਣ ਇਹ ਕੁੱਤੇ ਰੱਖ ਕੇ ਸ਼ਿਕਾਰ ਖੇਡੀ ਜਾਂਦੇ ਨੇ, ਦੁਸ਼ਟਾਂ ਦੋਖੀਆਂ ਨੂੰ ਮੂੰਹ ਲਾਈ ਜਾਂਦੇ ਨੇ, ਸਿੱਖਾਂ ਸੇਵਕਾਂ ਨੂੰ ਪੁੱਛਦੇ ਤੱਕ ਨਹੀਂ, ਪਰ ਜਿਹੜੇ ਸ਼ਰਧਾਲੂ ਸੀ ਉਹ ਅਜਾ ਜਰਨ ਦੇ ਵਿੱਚ ਬੈਠੇ ਹੋਏ ਸਨ। ਉਹਨਾਂ ਨੇ ਅਜਾ ਅਵਸਥਾ ਨੂੰ ਜਰਿਆ ਹੋਇਆ ਸੀ ਵੀ ਇਹ ਸਤਿਗੁਰੂ ਦੇ ਕੌਤਕ ਨੇ, ਜੋਤ ਉਹਾ ਜੁਗਤ ਸਾਏ ਸਰਕਾਇਆ ਫੇਰ ਪਲਟੀਏ। ਭਾਈ ਗੁਰਦਾਸ ਜੀ ਨੇ ਬੜੀ ਉਪਮਾ ਕੀਤੀ ਹੈ। ਭਾਈ ਸਾਹਿਬ ਜੀ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਔਰ ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਉਪਮਾ ਕਰਦਿਆਂ ਜ਼ਿਕਰ ਕੀਤਾ, ਪੰਜ ਪੀਰ ਹੋਏ ਦਸਤਗੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਅਡੋਲਾ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਸਤ ਸੰਗਤ ਜੀ ਅੱਜ ਦੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਤਾ ਗੱਦੀ ਤੇ ਵਿਰਾਜਮਾਨ ਹੋਇਆ। ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾ ਰਿਹਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। 9 ਵਜੇ ਤੋਂ ਲੈ ਕੇ 12 ਵਜੇ ਤੱਕ ਜਲਾਓ ਵੀ ਸਜਾਏ ਜਾ ਰਹੇ ਨੇ, ਔਰ ਸ਼ਾਮ ਨੂੰ ਦੀਪਮਾਲਾ ਰਾਣਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਤਬਾਜ਼ੀ ਵੀ ਚੱਲੇਗੀ। ਸੰਗਤਾਂ ਨੇ ਆਨੰਦ ਮਾਨਣਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਰਾਤ ਬਾਰਾੜੀ ਦੇ ਅੰਦਰ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਓ ਅੱਖਰੀ ਵਿਚਾਰ ਸਾਂਝੇ ਕਰ ਸਕੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ।
ਰਾਤ ਬਰਾੜੀ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 720 ਤੇ ਸੁਭਾਇਮਾਨ ਹੈ।
ਜਪ ਮਨ ਹਰ ਨਿਰੰਜਨ ਨਿਰੰਕਾਰਾ।
ਗਰੀਬ ਨੂੰ ਆਏ ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਨੇ, ਹੇ ਮੇਰੇ ਮਨ ਤੂੰ ਜਪਿਆ ਕਰ। ਕਿਸ ਨੂੰ ਜਪਿਆ ਕਰਾਂ ਜੀ? ਸਤਿਗੁਰੂ ਜੀ ਕਹਿੰਦੇ ਹਰ ਨਿਰੰਜਨ ਨਿਰੰਕਾਰਾ। ਜੋ ਹਰੀ ਨਿਰਅੰਜਨ ਮਾਇਆ ਦੀ ਕਾਖ ਤੋਂ ਰਹਿਤ ਹੈ, ਨਿਰੰਕਾਰਾ ਆਕਾਰ ਤੋਂ ਰਹਿਤ ਹੈ, ਜਿਸਦਾ ਕੋਈ ਵੀ ਸਦੀਵਕਾਰ ਸਰੂਪ ਦੱਸਿਆ ਨਹੀਂ ਜਾ ਸਕਦਾ, ਜਿਸਦਾ ਕੋਈ ਚੱਕਰ ਚਿਹਨ ਔਰ ਵਰਣ ਜਾਤ ਨਹੀਂ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦਾ ਜਾਪ ਕਰਿਆ ਕਰ। ਐਵੇਂ ਆ ਬਿਨਸਨਹਾਰਿਆਂ ਦਾ ਧਿਆਨ ਨਾ ਧਰਿਆ ਕਰ। ਜਾਪ ਉਸ ਦਾ ਕਰਨਾ ਹੈ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਹੜਾ ਆਕਾਰ ਤੋਂ ਰਹਿਤ ਹੈ। ਤੇ ਸਤ ਸੰਗਤ ਜੀ, ਜਿਹੜੇ ਕੂੜੀ ਕੂੜੀ ਅੱਖੀ ਮੀਟਦੇ, ਜੇ ਉਹਨਾਂ ਦਾ ਆਪਾਂ ਜਾਪ ਕਰਾਂਗੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ। ਇੱਕ ਦਿਨ ਉਹਨਾਂ ਨੇ ਗਿੱਦੜ ਵਾਂਗੂ ਹਵਾਕਣਾ ਨਾ, ਤੇ ਜਿੱਦਣ ਉਹ ਗਿੱਦੜ ਵਾਂਗੂ ਹਵਾਂਕੇ ਤੇ ਫਿਰ ਉਹਨਾਂ ਦਾ ਪਾਜ ਖੁੱਲ ਜਾਵੇਗਾ ਵੀ ਇਹ ਤਾਂ ਅਸਲੀ ਗੁਰੂ ਨਹੀਂ, ਇਹ ਤਾਂ ਨਕਲੀ ਡੰਮ ਗੁਰੂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਦੇ ਵਿੱਚ ਮਾਇਆ ਦੀ ਕਾਲਖ ਨਹੀਂ, ਮਾਇਆ ਦੀ ਕਾਲਖ ਤੋਂ ਰਹਿਤ, ਨਿਰਾਕਾਰ ਆਕਾਰ ਤੋਂ ਰਹਿਤ, ਹੇ ਮਨ ਉਸ ਵਾਹਿਗੁਰੂ ਨੂੰ ਜਪਿਆ ਕਰ।
ਸਦਾ ਸਦਾ ਹਰ ਧਿਆਇਆ ਸੁਖ ਦਾਤਾ।
ਸਤਿਗੁਰੂ ਜੀ ਕਹਿੰਦੇ ਉਹ ਹਰੀ ਵਾਹਿਗੁਰੂ ਸੁਖਾਂ ਦਾ ਦਾਤਾ ਹੈ। ਤੇ ਪੁੱਛਿਆ ਮਹਾਰਾਜ ਕਿੰਨਾ ਕੁ ਚਿਰ ਉਹਨੂੰ ਚੇਤੇ ਕਰਾਂ? ਘੰਟਾ, 2 ਘੰਟੇ, 4 ਘੰਟੇ, 40 ਦਿਨ? ਸਤਿਗੁਰੂ ਜੀ ਕਹਿੰਦੇ ਨਹੀਂ, ਸਦਾ ਸਦਾ ਉਹਨੂੰ ਜਪਿਆ ਕਰ। ਉਹਨੂੰ ਸਦਾ ਸਦਾ ਵੀ ਧਿਆਇਆ ਕਰ, ਉਹਨੂੰ ਸਦਾ ਸਦਾ ਸਿਮਰਿਆ ਕਰ। ਜਪ ਮਨ ਸਤਨਾਮ, ਸਦਾ ਸਤਨਾਮ। ਉਹ ਸੱਚੇ ਦਾ ਨਾਮ ਸਦੀਵ ਕਾਲ ਹੀ ਜਪਿਆ ਕਰ, ਫਿਰ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਜਾਪ ਦਾ ਅੰਤ ਨਾ ਪਾਰਾ ਵਾਰਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਦੇ ਉਰਵਾਰਲੇ ਕੰਢੇ ਤੇ ਪਾਰਲੇ ਕੰਢੇ ਦਾ ਕੋਈ ਅੰਤ ਨਹੀਂ ਪਾ ਸਕਿਆ। ਸਤ ਸੰਗਤ ਜੀ, ਜਿਸ ਦਾ ਕੋਈ ਅੰਤ ਪਾਰ ਨਹੀਂ ਸਕਦਾ ਉਸ ਦਾ ਜਾਪ ਕਰਨਾ ਹੈ। ਸਮੁੰਦਰ ਦੀ ਮਿਣਤੀ ਤਾਂ ਕੀਤੀ ਜਾ ਸਕਦੀ ਹੈ, ਵਿਦਵਾਨਾਂ ਨੇ ਇਹ ਗੱਲ ਕਹੀ ਹੈ। ਸਮੁੰਦਰ ਦਾ ਆਰਲਾ ਪਾਰਲਾ ਕੰਢਾ ਮਿਣਿਆ ਜਾ ਸਕਦਾ ਹੈ, ਸਮੁੰਦਰ ਦੀ ਡੰਘਾਈ ਲੰਬਾਈ ਚੌੜਾਈ ਸਾਰੀ ਮਿਣੀ ਜਾ ਸਕਦੀ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਜਾ ਕਾ ਅੰਤ ਨਾ ਪਾਰਾ ਵਾਰਾ। ਜਿਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਸ ਦੇ ਪਾਰਾ ਵਾਰ ਦਾ ਕੋਈ ਅੰਤ ਨਹੀਂ ਆ ਸਕਦਾ, ਭਾਈ ਉਹਨੂੰ ਸਦਾ ਹੀ ਚੇਤੇ ਕਰੀਏ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅਗਨ ਕੁੰਡ ਮੈਂ ਉਰਦ ਲਿਵ ਲਾਗਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਜੀਵ, ਜਦੋਂ ਤੂੰ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ ਨਾ, ਤੇ ਮਾਤਾ ਦੇ ਪੇਟ ਵਿੱਚ ਇੱਕ ਅਗਨੀ ਆ, ਜਿਸ ਨੂੰ ਕਿਹਾ ਜਾਂਦਾ ਜਠਰਾਗਨ ਅਗਨੀ, ਵੈਸੇ ਸਾਰੇ ਸਰੀਰਾਂ ਵਿੱਚ ਹੈ, ਜਿਸ ਨੂੰ ਆਪਾਂ ਪਾਚਨ ਸ਼ਕਤੀ ਕਹਿ ਦਿੰਦੇ ਹਾਂ। ਜਦੋਂ ਪਾਚਨ ਸ਼ਕਤੀ ਸਾਧ ਸੰਗਤ ਜੀ ਘਰ ਜਾਵੇ ਨਾ, ਤੇ ਫਿਰ ਮਨੁੱਖ ਨੂੰ ਪੱਜਦਾ ਕੁਛ ਨਹੀਂ। ਇਹ ਇੱਕ ਅਗਨੀ ਹੈ ਜਿਸ ਨੂੰ ਜਠਰਾਗਨ ਅਗਨੀ ਵਿਦਵਾਨਾਂ ਨੇ ਕਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਗਨ ਕੁੰਟ ਮੈਂ ਉਰਦ ਲਿਵ ਲਾਗਾ। ਉਸ ਜਠਰਾਵਣ ਅਗਨੀ ਦੇ ਕੁੰਡ ਵਿੱਚ ਤੂੰ ਜਦੋਂ ਪੁੱਠਾ ਲਮਕਿਆ ਹੋਇਆ ਸੀ, ਤੇ ਤੇਰੀ ਲਿਵ ਤੇਰੀ ਬਿਰਤੀ ਪਰਮਾਤਮਾ ਨਾਲ ਜੁੜੀ ਹੋਈ ਸੀ।
ਹਰ ਰਾਖਾ ਉਧਰ ਮੰਜਾਰਾ,
ਪਰ ਉਸ ਵਾਹਿਗੁਰੂ ਨੇ ਮਾਤਾ ਦੇ ਉਧਰ ਪੇਟ ਵਿੱਚ ਤੇਰੀ ਰੱਖਿਆ ਕੀਤੀ ਹੈ। ਪ੍ਰਤਪਾਨ ਮਾਤਾ ਉਦਰ ਰੱਖਿਆ, ਲੱਗਣ ਦੇਤ ਨਾ ਸੇਕ। ਉਸ ਪਰਮਾਤਮਾ ਨੇ ਤੇਰੀ ਪ੍ਰਤਪਾਲਣਾ ਕੀਤੀ ਹੈ, ਮਾਤਾ ਦੀ ਜਠਰਾਵਣ ਅਗਨੀ ਦਾ ਤੈਨੂੰ ਸੇਕ ਨਹੀਂ ਲੱਗਣ ਦਿੱਤਾ। ਕਿਉਂ? ਤੂੰ ਉੱਥੇ ਸਵਾਸ ਸਵਾਸ ਸਿਮਰਨ ਕਰਦਾ ਸੀ। ਪਰ ਇਹ ਵੀ ਵਿਦਵਾਨਾਂ ਨੇ ਜ਼ਿਕਰ ਕੀਤਾ, ਜਿਹੜੇ ਬੱਚੇ ਸਿਮਰਨ ਨਹੀਂ ਨਾ ਕਰਦੇ ਮਾਂ ਦੇ ਪੇਟ ਵਿੱਚ, ਸਾਧ ਸੰਗਤ ਜੀ, ਉਹ ਮਾਂ ਦੇ ਪੇਟ ਤੋਂ ਸਹੀ ਸਲਾਮਤ ਬਾਹਰ ਨਹੀਂ ਆਉਂਦੇ, ਉਹ ਵਿੱਚੇ ਹੀ ਸੜ ਗਲ ਜਾਂਦੇ ਨੇ, ਮਰ ਜਾਂਦੇ ਨੇ, ਉਹ ਜਨਮ ਨਹੀਂ ਲੈਂਦੇ।
ਸੋ ਐਸਾ ਹਰ ਸੇਵਾ ਹੋ ਮੇਰੇ ਮਨ।
ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਮਨ, ਉਸ ਐਸੇ ਹਰੀ ਵਾਹਿਗੁਰੂ ਨੂੰ ਚੇਤੇ ਕਰ।
ਹਰ ਅੰਤ ਛਡਾਵਣ ਹਾਰਾ,
ਹਰੀ ਵਾਹਿਗੁਰੂ ਪਰਮੇਸ਼ਰ ਅੰਤ ਨੂੰ ਅਖੀਰ ਨੂੰ ਛਡਾਉਣ ਵਾਲਾ ਹੈ, ਜਮਾ ਤੋਂ ਵਿਸ਼ਿਆ ਵਿਕਾਰਾਂ ਤੋਂ।
ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ,
ਮੇਰਾ ਹਰੇ ਭਰੇ ਕਰਨ ਵਾਲਾ ਹਰੀ ਵਾਹਿਗੁਰੂ ਜਾ ਕੇ ਜਿਸਦੇ ਹਿਰਦੇ ਵਿੱਚ ਵਸ ਗਿਆ ਹੈ।
ਇਸ ਜਨ ਕਉ ਕਰਹੁ ਨਮਸਕਾਰਾ,
ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਸ ਜਨ ਨੂੰ, ਉਸ ਮਨੁੱਖ ਨੂੰ, ਉਸ ਸੇਵਾਦਾਰ ਨੂੰ ਨਮਸਕਾਰ ਕਰਿਆ ਕਰ, ਉਹਦੇ ਅੱਗੇ ਸਿਰ ਝੁਕਾਇਆ ਕਰ, ਉਹਨੂੰ ਮੱਥਾ ਟੇਕਿਆ ਕਰ ਜਿਹਦੇ ਹਿਰਦੇ ਵਿੱਚ ਵਸ ਗਿਆ। ਹੁਣ ਖਾਲੀ ਹਿਰਦਿਆਂ ਦੇ ਵਿੱਚ ਨਾ ਮੱਥਾ ਟੇਕੀ ਜਾ ਨਹੀਂ, ਜਿਹਨਾਂ ਦੇ ਹਿਰਦੇ ਖਾਲੀ ਆ ਨਾ, ਉਹਨਾਂ ਨੂੰ ਮੱਥਾ ਨਾ ਟੇਕੀ, ਉੱਥੋਂ ਤੈਨੂੰ ਕੁਛ ਨਹੀਂ ਮਿਲਣਾ। ਆਸਾ ਸੰਗਤ ਜੀ, ਮੜੀਆਂ ਮੱਟਾਂ ਦੇ ਉੱਤੇ ਲੋਕ ਜਾ ਕੇ ਮੱਥਾ ਟੇਕੀ ਜਾਂਦੇ, ਉਹ ਤਾਂ ਖਾਲੀ ਨੇ, ਕੀ ਦੇਣਗੇ? ਉਹ ਤਾਂ ਮਰੇ ਹੋਏ ਨੇ, ਉਹ ਤੁਹਾਨੂੰ ਕੀ ਦੇਣਗੇ? ਪਰ ਜਦੋਂ ਅਸੀਂ ਸਤਿਗੁਰੂ ਜੀ ਦੇ ਅੱਗੇ ਆਣ ਕੇ ਨਮਸਕਾਰ ਕਰਦੇ ਹਾਂ, ਤੇ ਸਤਿਗੁਰੂ ਕੀ ਹੈ? ਸਤਿਗੁਰ ਮੇਰਾ ਜਾਗਤਾ ਹੈ ਦਿਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਸਰੂਪ ਹਨ, ਤੇ ਜੋ ਮੰਗੀਏ ਮਿਲਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਹਨਾਂ ਦੇ ਹਿਰਦੇ ਵਿੱਚ ਵਸ ਗਿਆ ਉਹਨਾਂ ਨੂੰ ਮੱਥਾ ਟੇਕਿਆ ਕਰ, ਜਿਹਨਾਂ ਦੇ ਹਿਰਦੇ ਖਾਲੀ ਹੈ ਨਾ, ਐਵੇਂ ਉਹਨਾਂ ਦੇ ਖਰੌੜੇ ਨਾ ਪਗੜੀ ਜਾ।
ਹਰ ਕਿਰਪਾ ਤੇ ਪਾਈ ਹੈ ਹਰ ਜਪ।
ਜਾਗ ਦੀ ਪ੍ਰਾਪਤੀ ਕਿਵੇਂ ਹੋਵੇ ਸਤਿਗੁਰੂ ਜੀ? ਸਤਿਗੁਰੂ ਜੀ ਕਹਿੰਦੇ, ਭਾਈ ਵਾਹਿਗੁਰੂ ਦੀ ਕਿਰਪਾ ਤੇ, ਵਾਹਿਗੁਰੂ ਦੀ ਕਿਰਪਾ ਨਾਲ ਹੀ ਸਾਧ ਸੰਗਤ ਜੀ ਉਸ ਵਾਹਿਗੁਰੂ ਦਾ ਜਾਪ ਪ੍ਰਾਪਤ ਹੁੰਦਾ ਹੈ। ਜਪਣਾ ਕੋਈ ਸੌਖੀ ਗੱਲ ਨਹੀਂ, ਬਹੁਤ ਔਖਾ ਹੈ, ਆਖਣ ਔਖਾ ਸਾਚਾ ਨਾਓ, ਪਰ ਜਦੋਂ ਕਿਰਪਾ ਕਰ ਦੇਵੇ ਤੇ ਫਿਰ ਇਹ ਜੀਵ ਜਪ ਨੂੰ ਜਪਦਾ ਹੈ, ਸਿਮਰਨ ਕਰਦਾ ਹੈ।
ਨਾਨਕ ਨਾਮ ਅਧਾਰਾ,
ਹਜ਼ੂਰ ਕਹਿੰਦੇ ਫਿਰ ਉਹ ਜਪ ਨਾਮ ਦੇ ਰੂਪ ਵਿੱਚ ਇਸ ਜੀਵ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਸਤਸੰਗਤ ਜੀ, ਫਿਰ ਸਦੀਵ ਕਾਲ ਹੀ ਅਜੱਪਾ ਜਾਪਣਾ ਵੀ ਸਰਾ, ਆਦਿ ਜੁਗਾਲ ਸਮਾਏ, ਪਰ ਪਹਿਲਾਂ ਸ਼ੁਰੂਆਤ ਕਰਨੀ ਪੈਂਦੀ ਹੈ ਨਾ, ਨੀਂਹ ਰੱਖਣੀ ਪੈਂਦੀ, ਮਕਾਨ ਫਿਰ ਸਹਿਜੇ ਸਹਿਜੇ ਬਣ ਜਾਂਦਾ। ਪਹਿਲਾਂ ਜਾਪ ਆਰੰਭ ਕਰਨਾ ਪੈਂਦਾ, ਤੇ ਜਦੋਂ ਆਪਾਂ ਜਾਪ ਆਰੰਭ ਕਰਾਂਗੇ ਤੇ ਫਿਰ ਆਖਰ ਅਜੱਪਾ ਜਾਪ ਚੱਲ ਪੈਂਦਾ, ਫਿਰ ਆਪਣੇ ਆਪ ਹੀ ਚੱਲਦਾ ਰਹਿੰਦਾ। ਭਾਵੇਂ ਕੋਈ ਕੰਮ ਕਰੀ ਜਾਵੇ, ਕੋਈ ਗੱਲਾਂ ਕਰੀ ਜਾਵੇ, ਫਿਰ ਉਹ ਜਾਪ ਆਪਣੇ ਆਪ ਚੱਲਦਾ। ਸਤਿਗੁਰੂ ਜੀ ਕਹਿੰਦੇ ਫਿਰ ਉਹ ਜ਼ਿੰਦਗੀ ਦਾ ਆਸਰਾ ਬਣ ਜਾਂਦਾ। ਇਹ ਸਤਿਗੁਰੂ ਚੌਥੇ ਪਾਤਸ਼ਾਹ ਜੀ ਨੇ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ। ਸਤਸੰਗਤ ਜੀ, ਆਪਾਂ ਵੀ ਇੱਕ ਨਾਲ ਜੁੜੀਏ, ਇੱਕ ਦਾ ਸਿਮਰਨ ਕਰੀਏ, ਇੱਕ ਨੂੰ ਸਦੀਵ ਕਾਲ ਚੇਤੇ ਰੱਖੀਏ, ਤਾਂ ਸੁੱਖ ਦੀ ਪ੍ਰਾਪਤੀ ਹੋਵੇਗੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਤੂੰ ਠਾਕੁਰ ਤੁਮ ਪਹਿਰ ਦਾਸ,